ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘੋੜੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੈ ਹਰ 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 ਨਵ ਰੰਗੜੀਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵੱਡ ਭਾਗੀ ਪਾਈ ਨਾਮ ਸਿਖਾਈ ਜਨ ਨਾਨਕ ਰਾਮ ਉਪਾਈਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵੱਡ ਭਾਗੀ ਪਾਈ ਨਾਮ ਸਿਖਾਈ ਜਨ ਨਾਨਕ ਰਾਮ ਉਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਦੀਨ ਕੇ ਦਿਆਲ ਭਗਤ ਵਛੇਲ ਕਿਰਪਾ ਨਿਧਾਨ ਜਾਗਦੀ ਜੋਤ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠਣ ਦਾ ਆਪ ਗੁਰੂ ਕੀ ਸੰਗਤ ਨੂੰ ਸੁਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ। ਉੱਥੇ ਹੀ ਸਿੱਖ ਜਗਤ ਦਾ ਮੱਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਸੱਚੇ ਪਾਤਸ਼ਾਹ ਜੀ ਨੇ ਪਾਵਨ ਮੁਖਵਾਕ ਬਖਸ਼ੇ ਹਨ ਉਹਨਾਂ ਮੁਖਵਾਕਾਂ ਦੀ ਕਥਾ ਸਰਵਣ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸੁਭਾਗੀ ਸਮਾਂ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਦੀਨ ਦਿਆਲ ਭਗਤ ਵਛੇਲ ਕਿਰਪਾ ਨਿਧਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਪਾਵਨ ਮੁਖਵਾਕ ਬਖਸ਼ ਕਰਕੇ ਆਪ ਗੁਰੂ ਕੀ ਸੰਗਤ ਨੂੰ ਨਿਹਾਲ ਕਰਤਾਰਥ ਕੀਤਾ ਹੈ। ਉੱਥੇ ਹੀ ਮਹਾਰਾਜ ਸਾਹਿਬ ਜੀ ਨੇ ਇਹ ਮਨੁੱਖਾ ਦੇਹ ਨੂੰ ਘੋੜੀ ਬਣਾ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਇਹ ਅੱਜ ਦੇ ਪਾਵਨ ਮੁਖਵਾਕ ਦੇ ਵਿੱਚ ਉਪਦੇਸ਼ ਸੰਦੇਸ਼ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਕੁਝ ਸਿਰਲੇਖ ਇਹੋ ਜਿਹੇ ਹਨ ਜਿਹੜੇ ਗੁਰੂ ਖਾਲਸਾ ਜੀ ਬਹੁਤ ਲੋਕ ਪ੍ਰਿਯ ਹਨ ਔਰ ਵੱਖ ਵੱਖ ਮਹਾਂਪੁਰਖਾਂ ਨੇ ਉਹਨਾਂ ਸਿਰਲੇਖਾਂ ਦੇ ਉੱਪਰ ਕਾਵਿ ਰਚਨਾ ਕੀਤੀ ਹੈ। ਕੁਝ ਇਹੋ ਜਿਹੇ ਸਿਰਲੇਖ ਨੇ ਜਿਹੜੇ ਗੁਰੂ ਖਾਲਸਾ ਜੀ ਕਾਵਿ ਰਚਨਾ ਦਾ ਹਿੱਸਾ ਬਣ ਚੁੱਕੇ ਹਨ, ਜਿਵੇਂ ਬਾਰਾਂ ਮਾਹਾਂ। ਇਹ ਗੁਰੂ ਖਾਲਸਾ ਜੀ ਇੱਕ ਇਹੋ ਜਿਹਾ ਸਿਰਲੇਖ ਹੈ ਕਿ ਵੱਡੇ ਵੱਡੇ ਕਵੀ ਜਾਣ ਉਹਨਾਂ ਚਿਰ ਆਪਣੇ ਆਪ ਨੂੰ ਅਧੂਰਾ ਸਮਝਦੇ ਹਨ ਜਿੰਨਾ ਚਿਰ ਤੱਕ ਉਹ ਬਾਰਾਂ ਮਾਹ ਨਾ ਲਿਖ ਲੈਣ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਅੱਜ ਤੱਕ ਕਈ ਇਹੋ ਜਿਹੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਵੱਖੋ ਵੱਖਰੇ ਬਾਰਾਂ ਮਾਹ ਉਚਾਰਨ ਕੀਤੇ ਹਨ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਤਿੰਨੇ ਬਾਰਾਂ ਮਾਹ ਨਾਮ ਦੀ ਇੱਕ ਪੁਸਤਕ ਲਿਖੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਬਾਰਾਂ ਮਾਹ ਆਮਦੇ ਹਨ ਔਰ ਇੱਕ ਬਾਰਾਂ ਮਾਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਤਿੰਨੋਂ ਦਾ ਉਹਨਾਂ ਨੇ ਟੀਕਾ ਤਿਆਰ ਕੀਤਾ ਹੈ। ਇੱਕ ਬਾਰਾਂ ਮਾਹ ਦਾਸ ਨੇ ਦੇਖਿਆ ਸੀ ਉਹ ਗੁਰੂ ਖਾਲਸਾ ਜੀ ਸਤਿਗੁਰਾਂ ਦੇ ਨਾਮ ਦੇ ਉੱਪਰ ਬਣਾਇਆ ਸੀ, ਦਸ ਮਹੀਨੇ ਦਸਾਂ ਗੁਰੂਆਂ ਦੇ ਨਾਮ ਉੱਪਰ ਔਰ ਇੱਕ ਮਹੀਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਉੱਪਰ ਅਤੇ ਇੱਕ ਗੁਰੂ ਕੇ ਪੰਥ ਦੇ ਨਾਮ ਉੱਪਰ ਇੱਕ ਇੱਕ ਸਵੱਈਆ ਗੁਰੂ ਖਾਲਸਾ ਜੀ ਤਿਆਰ ਕੀਤਾ। ਚੇਤ ਦੇ ਮਹੀਨੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕੀਤੀ, ਵਿਸਾਖ ਦੇ ਮਹੀਨੇ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੀ। ਇੰਝ ਗੁਰੂ ਖਾਲਸਾ ਜੀ ਸਤਿਗੁਰਾਂ ਦੇ ਨਾਮ ਦੇ ਉੱਪਰ ਬਾਰਾਂ ਮਾਹ ਉਚਾਰਨ ਕੀਤਾ। ਇੱਦਾਂ ਹੀ ਗੁਰੂ ਖਾਲਸਾ ਜੀ 35 ਅੱਖਰੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ 35 ਅੱਖਰ ਉਚਾਰਨ ਕੀਤੇ। ਊੜਾ ਕੀ ਉਪਦੇਸ਼ ਕਰਦਾ ਹੈ, ਐੜਾ ਕੀ ਉਪਦੇਸ਼ ਕਰਦਾ ਹੈ। ਜਨਮ ਸਾਖੀਆਂ ਦੇ ਵਿੱਚ ਗੁਰੂ ਖਾਲਸਾ ਜੀ ਇੱਕ 35 ਅੱਖਰੀ ਨਾਮ ਦੀ ਰਚਨਾ ਵੀ ਮਿਲਦੀ ਹੈ ਔਰ ਭਾਸ਼ਾ ਵਿਭਾਗ ਦਫ਼ਤਰ ਨੇ ਇੱਕ ਗੁਰੂ ਖਾਲਸਾ ਜੀ ਕਿਤਾਬ ਛਾਪੀ ਹੈ ਜਿਹਦੇ ਵਿੱਚ ਉਹਨਾਂ ਨੇ ਕਈ ਕਵੀਆਂ ਦੀਆਂ ਕਈ 35 ਅੱਖਰੀਆਂ ਲਿਖੀਆਂ ਹਨ। ਕਹਿਣ ਤੋਂ ਭਾਵ ਕੁਝ ਸਿਰਲੇਖ ਇਹੋ ਜਿਹੇ ਹਨ ਜਿਨ੍ਹਾਂ ਉੱਪਰ ਹਰੇਕ ਕਵੀ ਨੇ ਕੁਝ ਨਾ ਕੁਝ ਕਹਿਣ ਦਾ ਯਤਨ ਕੀਤਾ ਹੈ। ਇੱਦਾਂ ਹੀ ਗੁਰੂ ਖਾਲਸਾ ਜੀ ਘੋੜੀਆਂ ਹਨ। ਜਦੋਂ ਕਿਸੇ ਦਾ ਵਿਆਹ ਹੁੰਦਾ ਹੈ, ਘੋੜੀ ਚੜ੍ਹਦਾ ਹੈ ਲਾੜਾ, ਉਸ ਵਕਤ ਮਾਂਝਾਂ ਬੀਬੀਆਂ ਲੋਕ ਰੀਤੀ ਅਨੁਸਾਰ ਕੁਝ ਗੀਤ ਗਾਉਂਦੀਆਂ ਨੇ, ਮੰਗਲ ਗਾਉਂਦੀਆਂ ਨੇ, ਉਹਨੂੰ ਗੁਰੂ ਖਾਲਸਾ ਜੀ ਘੋੜੀਆਂ ਕਹਿੰਦੇ ਨੇ। ਵੱਖ ਵੱਖ ਕਵੀਆਂ ਨੇ ਘੋੜੀਆਂ ਦੇ ਕਈ ਗੀਤ ਲਿਖੇ ਹਨ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਿਰਾਜਮਾਨ ਸਨ ਔਰ ਕਿਸੇ ਪੁਰਖ ਦੀ ਜੰਝ ਚੜ੍ਹਦੀ ਪਈ ਸੀ ਔਰ ਮਾਂਝਾਂ ਇਕੱਠੀਆਂ ਹੋ ਕਰਕੇ ਘੋੜੀਆਂ ਗਾਉਂਦੀਆਂ ਪਈਆਂ ਸਨ। ਗੁਰੂ ਕਿਹਾ ਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਅਰਜ਼ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਇਹ ਵਿਆਹ ਦੇ ਸਮੇਂ ਉੱਪਰ ਘੋੜੀਆਂ ਗਾਉਂਦੀਆਂ ਪਈਆਂ ਨੇ, ਇੱਦਾਂ ਹੀ ਏਕਾ ਪੁਰਖ ਸੁਭਾਈ ਨਾਰ ਇੱਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਪਤੀ ਮੰਨ ਕੇ ਗੁਰਮੁਖ ਜਨ ਵਿਆਹੋ ਕਰਾਮਦੇ ਹਨ। ਉਸ ਵਕਤ ਵਿਆਹ ਦੇ ਉੱਪਰ ਕਿਹੜੀਆਂ ਅੰਤਰੀਵੀ ਘੋੜੀਆਂ ਗਾਈਆਂ ਜਾਂਦੀਆਂ ਹਨ ਤਾਂ ਦੀਨ ਦਿਆਲ ਭਗਤ ਵਚਲ ਨਿਮਰਤਾ ਦੀ ਮੂਰਤ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਇਹ ਗੁਰੂ ਖਾਲਸਾ ਜੀ ਘੋੜੀਆਂ ਹਨ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਲਾੜਾ ਦਰਸਾਇਆ ਹੈ ਔਰ ਜੀਵ ਨੂੰ ਇਸਤਰੀ ਦਰਸਾਇਆ ਹੈ ਔਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਿੰਝ ਹੋਣੀ ਹੈ, ਕਿਹੜੀ ਘੋੜੀ ਹੈ, ਕਿਹਦੇ ਉੱਪਰ ਅਸਵਾਰ ਹੋ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀਵ ਰੂਪੀ ਇਸਤਰੀ ਨੂੰ ਵਰਨ ਵਾਸਤੇ ਆਉਂਦਾ ਹੈ, ਉਹ ਸੱਚੇ ਪਾਤਸ਼ਾਹ ਜੀ ਨੇ ਅਲੰਕਾਰ ਬਣਾ ਕਰਕੇ ਇਸ ਰਚਨਾ ਦੇ ਵਿੱਚ ਦਰਜ ਕੀਤਾ ਹੈ। ਗੁਰੂ ਖਾਲਸਾ ਜੀ, ਗੁਰੂ ਰਾਮਦਾਸ ਸਾਹਿਬ ਜੀ ਨੇ ਘੋੜੀਆਂ ਉਚਾਰਨ ਕੀਤੀਆਂ ਨੇ, ਔਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਘੋੜੇ ਨਾਮ ਦੀ ਰਚਨਾ ਉਚਾਰਨ ਕੀਤੀ ਹੈ, ਜਿਹਨੂੰ ਰਾਜਪੂਤ ਘੋੜੇ ਹਜ਼ੂਰੀ ਸਿੱਖ ਗੁਰੂ ਖਾਲਸਾ ਜੀ ਕਹਿੰਦੇ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ, ਅਬ ਕਹਿ ਤੂੰ ਰਾਜਪੂਤ ਕਹਾਊ, ਪਾਂਚ ਮਵਾਸ ਕਰਕੇ ਸਾਧੋਂ ਆਪਣੇ ਰਾਹ ਚਲਾਊ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕਰਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਬਚਨ ਕਰਦੇ ਹੋ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਖਾਲਸਾ ਉਹ ਹੈ ਜਿਹੜਾ ਘੋੜੇ ਉੱਪਰ ਨੇਤਾ ਚੜ੍ਹੇ ਘੋੜ ਸਵਾਰੀ ਕਰੇ, ਔਰ ਗੁਰੂ ਕਾ ਖਾਲਸਾ ਉਹ ਹੈ ਜਿਹੜਾ ਹਰ ਰੋਜ਼ ਧਰਮ ਯੁੱਧ ਵਾਸਤੇ ਤਿਆਰ ਬਰ ਤਿਆਰ ਰਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰੀ ਤੌਰ ਦੇ ਉੱਪਰ ਜਿੱਥੇ ਗੁਰੂ ਕੇ ਖਾਲਸੇ ਘੋੜਿਆਂ ਉੱਪਰ ਸਜਦੇ ਹਨ, ਔਰ ਬਾਹਰੀ ਤੌਰ ਤੇ ਜਿੱਥੇ ਜੰਗ ਯੁੱਧ ਕਰਦੇ ਹਨ, ਗੁਰੂ ਗਰੀਬ ਨਿਵਾਜ ਅੰਤਰੀਬ ਘੋੜੇ ਕਿਹੜੇ ਹਨ, ਔਰ ਅੰਤਰਮੁਖੀ ਗੁਰੂ ਕੇ ਖਾਲਸੇ ਨੇ ਕਿਹੜਾ ਯੁੱਧ ਕਰਨਾ ਹੈ, ਔਰ ਅੰਤਰਮੁਖੀ ਗੁਰੂ ਕੇ ਖਾਲਸੇ ਨੇ ਕਿਵੇਂ ਰਾਜਪੂਤ ਬਣਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਖਾਲਸੇ ਦੀ ਬੇਨਤੀ ਅਰਜ ਅਰਜੋਈ ਨੂੰ ਸੁਣ ਕਰਕੇ ਇਹ ਰਚਨਾ ਉਚਾਰਨ ਕੀਤੀ। ਅਬ ਕਹਿ ਤੂੰ ਰਾਜਪੂਤ ਕਹਾਊ, ਪਾਂਚ ਮਵਾਸ ਕਰਕੇ ਸੰਧੋਂ ਆਪਣੇ ਰਾਹ ਚਲਾਊ। ਮਹਾਰਾਜ ਕਹਿੰਦੇ ਹੈ, ਗੁਰੂ ਖਾਲਸਾ ਜੀ ਜੇ ਤੁਸਾਂ ਨੇ ਸਵਾਲ ਕੀਤਾ ਹੈ ਤੇ ਹੁਣ ਇਹੋ ਜੇ ਰਾਜਪੂਤ ਇਹੋ ਜੇ ਛਤਰੇਟੇ ਬਣੋ ਜਿੱਥੇ ਤੁਸੀਂ ਬਾਹਰੀ ਧਰਮ ਯੁੱਧ ਕਰਦੇ ਹੋ ਉੱਥੇ ਅੰਤਰਮੁਖੀ ਵੀ ਯੁੱਧ ਕਰੋ। ਔਰ ਪੰਜ ਜਿਹੜੇ ਆਕੀ ਹੋ ਕੇ ਬੈਠੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਹਾਡੇ ਤੋਂ, ਉਹਨਾਂ ਦੇ ਨਾਲ ਨਿਤਾ ਹੀ ਅੰਤਰਮੁਖੀ ਯੁੱਧ ਕਰੋ, ਔਰ ਉਹਨਾਂ ਨੂੰ ਆਪਣੇ ਰਾਹ ਉੱਪਰ ਤੋਰੋ। ਲੋਭ ਕਰਨਾ ਹੈ ਗੁਰੂ ਚਰਨਾਂ ਦਾ ਕਰੋ, ਹੰਕਾਰ ਕਰਨਾ ਹੈ ਆਪਣੇ ਗੁਰੂ ਦੇ ਚਰਨਾਂ ਉੱਪਰ ਕਰੋ ਕਿ ਸਾਡਾ ਗੁਰੂ ਬੜਾ ਡਾਢਾ ਹੈ। ਮੋਹ ਕਰਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਕਰੋ। ਇਹਨਾਂ ਵਕਾਰਾਂ ਨੂੰ ਬੰਨ ਕਰਕੇ ਗੁਰੂ ਦੇ ਰਸਤੇ ਉੱਪਰ ਚਲਾਉਣਾ ਕਰੋ। ਔਰ ਓੜਕ ਉੱਪਰ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਘੋੜੇ ਦਾਸ ਗੋਬਿੰਦ ਸਿੰਘ ਕੇ ਭਗਤ ਦਾਦ ਨਹੀਂ ਪਾਊ। ਇੰਜ ਗਿਆਨ ਦਾ ਘੋੜਾ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭਗਤੀ ਕਰਨ ਦੇ ਨਾਲ ਪ੍ਰਾਪਤ ਹੁੰਦਾ ਹੈ। ਜਨਮਾਂ ਜਨਮਾਂਤਰਾਂ ਦੀ ਭਗਤੀ ਹੋਵੇ, ਸੇਵਾ ਹੋਵੇ, ਤਾਂ ਅੰਤਰਮੁਖੀ ਗਿਆਨ ਦੇ ਘੋੜੇ ਦੀ ਪ੍ਰਾਪਤੀ ਹੁੰਦੀ ਹੈ। ਇੰਜ ਸੱਚੇ ਪਾਤਸ਼ਾਹ ਜੀ ਨੇ ਰਾਜਪੂਤ ਘੋੜੇ ਨਾਮ ਦੀ ਰਚਨਾ ਉਚਾਰਨ ਕੀਤੀ ਹੈ। ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਇਹ ਘੋੜੀਆਂ ਨਾਮ ਦੀ ਰਚਨਾ ਉਚਾਰਨ ਕੀਤੀ ਹੈ। ਵਡਹੰਸ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਔਰ ਸਭ ਤੋਂ ਪਹਿਲੇ ਮਹਾਰਾਜ ਨੇ ਮੰਗਲ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਹੈ। ਅਦੁੱਤੀ ਉਹਨੂੰ ਕਹਿੰਦੇ ਨੇ ਜਿਹਦੇ ਵਰਗਾ ਕੋਈ ਹੋਰ ਦੂਜਾ ਨਾ ਹੋਵੇ। ਗੁਰਬਾਣੀ ਵਿੱਚ ਲਿਖਿਆ, ਕੋਈ ਹਰ ਸਮਾਨ ਨਹੀਂ ਰਾਜਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਬਰਾਬਰ ਦੁਨੀਆਂ ਦੇ ਉੱਪਰ ਕੋਈ ਰਾਜਾ ਨਹੀਂ ਹੈ। ਕੰਗਾਲਾਂ ਦੀ ਤੇ ਗੱਲ ਹੀ ਇੱਕ ਬੰਨੇ ਰਹਿਣ ਦਿਓ। ਦੁਨੀਆਂ ਦੇ ਉੱਪਰ ਵੱਡੇ ਵੱਡੇ ਰਾਜੇ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਪਾਸਕੂ ਨਹੀਂ। ਇਸ ਵਾਸਤੇ ਉਹਨੂੰ ਇੱਕ ਕਹਿੰਦੇ ਨੇ। ਔਰ ਉਹ ਓਅੰਕਾਰ ਸਾਰਿਆਂ ਨੂੰ ਪ੍ਰਗਟ ਕਰਨ ਵਾਲਾ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਜਦੋਂ ਚਾਹਿਆ, ਇਹ ਕੋਹਮ ਬਹੁ ਸਿਆਮੀ, ਮੈਂ ਇੱਕ ਤੋਂ ਬਹੁਤੇ ਰੂਪ ਧਾਰ ਕਰਕੇ ਸੰਸਾਰ ਦੇ ਉੱਪਰ ਪ੍ਰੇਮ ਦੀ ਖੇਡ ਖੇਡਾਂ। ਉਸ ਵਕਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਮੁਖ ਤੋਂ ਓਅੰਕਾਰ ਉਚਾਰਨ ਕੀਤਾ ਔਰ ਇਹ ਸੰਸਾਰ ਨੂੰ ਪ੍ਰਗਟ ਕੀਤਾ। ਸਤ ਸੱਚਾ ਹੈ, ਗੁਰ ਚੇਤਨ ਹੈ, ਔਰ ਪ੍ਰਸਾਦ ਆਨੰਦ ਸਰੂਪ ਹੈ। ਇੱਕ ਓਅੰਕਾਰ ਦੀ ਪ੍ਰਾਪਤੀ ਕਿਵੇਂ ਹੋਵੇ? ਕਹਿੰਦੇ ਸਤਿਗੁਰ ਪ੍ਰਸਾਦ, ਪੂਰੇ ਸਤਿਗੁਰਾਂ ਦੀ ਕਿਰਪਾ ਦੁਆਰਾ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਿਲੇ ਹਨ, ਉਹਨਾਂ ਦੀ ਸੰਗਤ ਮਿਲੀ ਹੈ, ਉਹ ਇੱਕ ਓਅੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸੰਗੀ ਹੋ ਬੈਠਦੇ ਹਨ। ਐਸਾ ਮਹਾਰਾਜ ਸਾਹਿਬ ਜੀ ਮੰਗਲਾਚਰਨ ਕਰਕੇ ਅੱਗੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਪਿਆਰ ਦੇ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਘੋੜੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਹ ਤੇਜਣ ਜੀ ਰਾਮ ਉਪਾਈਆ ਰਾਮ।
ਸੱਚੇ ਪਾਤਸ਼ਾਹ ਜੀ ਕਹਿੰਦੇ ਦੇਹ ਰੂਪੀ ਘੋੜੀ ਆਰਾਮ ਇਹ ਭਾਈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪ੍ਰਗਟ ਕੀਤੀ ਹੈ। ਇਹ ਜੋ ਮਨੁੱਖਾ ਦੇਹ ਹੈ, ਇਹ ਵੀ ਗੁਰੂ ਖਾਲਸਾ ਜੀ ਘੋੜੀ ਦੀ ਨਿਆਈ ਹੈ। ਜਿਵੇਂ ਘੋੜੀ ਉੱਪਰ ਚੜ ਕਰਕੇ ਲੰਮੇ ਤੋਂ ਲੰਮਾ ਪੰਧ ਤੈਅ ਕਰ ਲਈਦਾ ਹੈ, ਇਸੇ ਤਰੀਕੇ ਨਾਲ ਗੁਰੂ ਖਾਲਸਾ ਜੀ ਇਹ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਮਿਲਣ ਵਾਲਾ ਜੋ ਲੰਮਾ ਪੰਧ ਹੈ, ਉਹ ਉਮਰਾ ਰੂਪੀ ਟਾਈਮ ਦੇ ਨਾਲ ਗੁਰੂ ਖਾਲਸਾ ਜੀ ਤੈਅ ਕਰ ਲਈਦਾ ਹੈ ਔਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇਜਨ ਦਾ ਅਰਥ ਸੰਪਰਦਾਇ ਵਿਦਵਾਨਾਂ ਨੇ ਤੇਜ ਤੁਰਨ ਵਾਲੀ, ਔਰ ਗੁਰੂ ਖਾਲਸਾ ਜੀ ਕੋਸ਼ਕਾਰਾਂ ਨੇ ਅਰਬ ਦੇਸ਼ ਦੀ ਚੰਗਾ ਤੋਰਾ ਤੁਰਨ ਵਾਲੀ ਘੋੜੀ ਇਹ ਅਰਥ ਕੀਤਾ ਹੈ। ਰਾਮ ਇਸ ਤੁਕ ਦੇ ਵਿੱਚ ਗੁਰੂ ਖਾਲਸਾ ਜੀ ਦੋ ਵਾਰ ਆਇਆ ਹੈ, ਇੱਕ ਰਾਰੇ ਨੂੰ ਕੰਨਾਂ ਤੇ ਮੰਮਾ ਰਾਮ, ਇੱਕ ਰਾਰੇ ਨੂੰ ਕੰਨਾਂ ਤੇ ਮੰਮੇ ਨੂੰ ਸਿਹਾਰੀ ਰਾਮ। ਉਚਾਰਨ ਦੋਨਾਂ ਦਾ ਹੀ ਰਾਮ ਹੈ, ਪਰ ਅਰਥ ਦੇ ਵਿੱਚ ਗੁਰੂ ਖਾਲਸਾ ਜੀ ਭੇਦ ਹੈ। ਇੱਕ ਰਾਮ ਦਾ ਅਰਥ ਹੈ ਹੇ ਭਾਈ, ਔਰ ਦੂਜੇ ਰਾਮ ਦਾ ਅਰਥ ਹੈ ਰਾਮ ਨੇ। ਰਾਮ ਦਾ ਅਰਥ ਹੈ ਜੋ ਜਰਰੇ ਜਰਰੇ ਵਿੱਚ ਸਮਾਇਆ ਹੈ, ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਰਾਮ ਕਹਿੰਦੇ ਹਨ। ਸਾਡੇ ਦੇਸ਼ ਦੇ ਵਿੱਚ ਗੁਰੂ ਖਾਲਸਾ ਜੀ ਦੋ ਭਾਸ਼ਾਵਾਂ ਦਾ ਲੰਮਾ ਸਮਾਂ ਰਾਜ ਸ਼ਾਸਨ ਰਿਹਾ ਹੈ। ਕਦੇ ਦਿੱਲੀ ਦੇ ਤਖ਼ਤ ਉੱਪਰ ਆ ਕਰਕੇ ਗੁਰੂ ਖਾਲਸਾ ਜੀ ਇਸਲਾਮੀ ਲੋਕ ਬੈਠੇ, ਔਰ ਕਦੇ ਦਿੱਲੀ ਦੇ ਤਖ਼ਤ ਉੱਪਰ ਆ ਕਰਕੇ ਮਰਾਠੇ ਲੋਕ ਬੈਠੇ, ਰਾਜਪੂਤ ਬੈਠੇ, ਉਹਨਾਂ ਨੇ ਗੁਰੂ ਖਾਲਸਾ ਜੀ ਸ਼ਾਸਨ ਭੋਗਿਆ। ਔਰ ਮਰਾਠੇ ਲੋਕ ਸੰਸਕ੍ਰਿਤ ਭਾਸ਼ਾ ਨੂੰ ਤਜਵੀਜ਼ ਦਿੰਦੇ ਨੇ ਔਰ ਇਸਲਾਮੀ ਲੋਕ ਅਰਬੀ ਫਾਰਸੀ ਨੂੰ ਤਜਵੀਜ਼ ਦਿੰਦੇ ਹਨ। ਫਾਰਸੀ ਤੇ ਅਰਬੀ ਦੇ ਵਿੱਚ ਰਾਮ ਦਾ ਅਰਥ ਹੁੰਦਾ ਹੈ ਆਗਿਆਕਾਰੀ ਨੌਕਰ। ਜਿਵੇਂ ਆਮ ਘਰਾਂ ਦੇ ਵਿੱਚ ਨੌਕਰ ਰੱਖਿਆ ਹੋਵੇ ਨਾ, ਉਹਨੂੰ ਰਾਮੂ ਕਹਿ ਦਿੰਦੇ ਹਨ। ਔਰ ਸੰਸਕ੍ਰਿਤ ਭਾਸ਼ਾ ਦੇ ਵਿੱਚ ਰਾਮ ਦਾ ਅਰਥ ਹੁੰਦਾ ਹੈ ਜਿਹੜਾ ਜਰਰੇ ਜਰਰੇ ਵਿੱਚ ਰਮਿਆ ਹੋਇਆ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ। ਇਸ ਤੁਕ ਦੇ ਵਿੱਚ ਦੋ ਵਾਰ ਰਾਮ ਆਇਆ ਹੈ। ਇੱਕ ਵਾਰ ਰਾਮ ਗੁਰੂ ਖਾਲਸਾ ਜੀ ਸੰਸਕ੍ਰਿਤ ਬੋਲੀ ਨਾਲ ਸੰਬੰਧ ਰੱਖਦਾ ਜੀ, ਔਰ ਇੱਕ ਰਾਮ ਗੁਰੂ ਖਾਲਸਾ ਜੀ ਅਰਬੀ ਬੋਲੀ ਦੇ ਨਾਲ ਸੰਬੰਧ ਰੱਖਦਾ ਜੀ। ਸਾਰੇ ਆਪਣੀ ਰਸਨਾ ਨੂੰ ਪਵਿੱਤਰ ਕਰੋ, ਉਚਾਰਨ ਕਰੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਜਿੱਥੇ ਮਹਾਰਾਜ ਨਿਮਰਤਾ ਦੀ ਮੂਰਤ, ਉੱਥੇ ਦੋ ਬੋਲੀਆਂ ਨੂੰ ਇੱਕੇ ਤੁਕ ਵਿੱਚ ਪਰੋ ਕਰਕੇ ਮਹਾਰਾਜ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਰਾਮ ਦਾ ਅਰਥ ਹੈ ਹੇ ਆਗਿਆਕਾਰੀ ਗੁਰੂ ਕਿਉਂ ਸਿੱਖੋ, ਇਹ ਮਨੁੱਖਾ ਦੇਹ ਰੂਪੀ ਘੋੜੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪ੍ਰਗਟ ਕੀਤੀ ਹੈ, ਤਾਂ ਕਿ ਗੁਰਮੁਖ ਜਨ ਇਸ ਮਨੁੱਖਾ ਦੇਹ ਰੂਪੀ ਘੋੜੀ ਉੱਪਰ ਸਵਾਰ ਹੋ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਣ।
ਧੰਨ ਮਾਨਸ ਜਨਮ ਪੁੰਨ ਪਾਈਆ ਰਾਮ।
ਸੱਜੇ ਪਾਤਸ਼ਾਹ ਜੀ ਕਹਿੰਦੇ ਮਨੁੱਖਾ ਜਨਮ ਧਨ ਹੈ। ਗੁਰੂ ਖਾਲਸਾ ਜੀ ਦੁਨੀਆਂ ਦੇ ਉੱਪਰ 84 ਲੱਖ ਜੂਨਾਂ ਨੇ ਔਰ 84 ਲੱਖ ਜੂਨਾਂ ਵਿੱਚੋਂ ਇਹ ਮਨੁੱਖਾ ਜਨਮ ਹੀ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅਬਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ। ਹੋਰ ਜੂਨਾਂ ਗੁਰੂ ਖਾਲਸਾ ਜੀ ਮਨੁੱਖਾ ਜੂਨ ਦਾ ਪਾਣੀ ਭਰਦੀਆਂ ਨੇ, ਭਾਵ ਸੇਵਾ ਵਿੱਚ ਲੱਗੀਆਂ ਰਹਿੰਦੀਆਂ ਨੇ। ਦੁਨੀਆਂ ਦੇ ਉੱਪਰ ਰਾਜ ਭਾਗ ਮਾਨਸ ਜੂਨ ਨੂੰ ਪ੍ਰਾਪਤ ਹੋਇਆ ਹੈ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪ ਜੀ ਦੇ ਕੋਲ ਸਿੱਖਾਂ ਨੇ ਅਰਜ ਕੀਤੀ ਸੀ ਇੱਥੇ ਬੈਠਿਆਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ, ਮਹਾਰਾਜ ਇਹ ਮਨੁੱਖਾ ਜਨਮ ਕਿਉਂ ਪ੍ਰਾਪਤ ਹੋਇਆ ਹੈ? ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਹਿੰਦੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਵਰੋਸਾਏ ਹੋਏ ਮਹਾਨ ਪ੍ਰੇਮੀ ਨੇਮੀ ਗੁਰੂ ਕੇ ਸਿੱਖ, ਉਹਨਾਂ ਨੂੰ ਇੱਕ ਵਾਰ ਗੁਰੂ ਕਿਆਂ ਸਿੱਖਾਂ ਨੇ ਇਕੱਠਿਆਂ ਹੋ ਕੇ ਪੁੱਛਿਆ ਨੰਦ ਲਾਲਾ ਇਹ ਮਨੁੱਖਾ ਜਨਮ ਤੈਨੂੰ ਪ੍ਰਾਪਤ ਕਿਉਂ ਹੋਇਆ ਹੈ? ਤੂੰ ਦੁਨੀਆਂ ਦੇ ਉੱਪਰ ਕੀ ਲੈਣ ਆਇਆ ਹੈ? ਤਾਂ ਭਾਈ ਨੰਦ ਲਾਲ ਨੇ ਕਿਹਾ ਸੀ ਅਵਾ ਇਹ ਬੰਦਗੀ ਆ ਵੁਰਦ ਦਰ ਵਜੂਦ ਮਰਾ ਵਗਰਨਾ ਸੌਕੇ ਚੁਣੀ ਆਮਦਨ ਨਬੂਦ ਮਰਾ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਤੇਰੇ ਚਰਨਾਂ ਦੀ ਮੁਹੱਬਤ ਖਿੱਚ ਕਰਕੇ ਮੈਨੂੰ ਇਹ ਜਿਸਮਾਨੀ ਸਰੀਰ ਮਨੁੱਖਾ ਸਰੀਰ ਵਿੱਚ ਲਿਆਈ ਹੈ, ਨਹੀਂ ਤੇ ਮੈਂ ਇਹ ਦੁਨੀਆਂ ਦੇ ਉੱਪਰ ਲੈਣ ਵਾਸਤੇ ਕੀ ਲੈਣ ਵਾਸਤੇ ਆਉਣਾ ਸੀ? ਖੁਸ਼ ਬਵਦ ਉਮਰ ਕੇ ਦਰ ਜਾਦੇ ਬੋ ਗੁਜ਼ਰਦ ਵਰਨਾ ਚ ਹਾਂਸ ਲਸਤ ਅਸੀਂ ਗੁੰਬਦੇ ਕਬੂਦ ਮਰਾ। ਐ ਬਾਜਾਂ ਵਾਲਿਆਂ ਚੰਗੀ ਉਮਰ ਉਹੀ ਹੈ ਜਿਹੜੀ ਉਮਰ ਤੇਰੀ ਭਗਤੀ ਵਿੱਚ ਤੇਰੀ ਯਾਦ ਵਿੱਚ ਗੁਜ਼ਰੇ, ਨਹੀਂ ਤੇ ਨੀਲੇ ਅਸਮਾਨ ਦੇ ਹੇਠਾਂ ਬੈਠਣ ਦਾ ਕੋਈ ਲੰਮਾ ਲਾਭ ਨਹੀਂ ਹੈ। ਕਹਿਣ ਤੋਂ ਭਾਵ ਇਹ ਮਨੁੱਖਾ ਜਨਮ ਧਨ ਹੈ ਕਿਉਂਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਔਰ ਪੂਰਵਲੇ ਜਨਮਾਂ ਵਿੱਚ ਕੀਤੇ ਹੋਏ ਪੁੰਨਾਂ ਦੁਆਰਾ ਇਹ ਭਾਈ ਇਹ ਮਨੁੱਖਾ ਜੂਨ ਪ੍ਰਾਪਤ ਹੁੰਦੀ ਹੈ, ਮਨੁੱਖਾ ਦੇਹ ਦੀ ਪ੍ਰਾਪਤੀ ਹੁੰਦੀ ਹੈ।
ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ।
ਮਹਾਰਾਜ ਸੇਵ ਜੀ ਕਹਿੰਦੇ ਵੱਡੇ ਕੀਤੇ ਹੋਏ ਪੁੰਨਾਂ ਦੇ ਪ੍ਰਤਾਪ ਦੁਆਰਾ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਔਰ ਇਹ ਦੇਹ ਕੰਚਨ ਨਾਮ ਸੋਨੇ ਦਾ ਹੈ। ਸੋਨੇ ਤੋਂ ਵੀ ਗੁਰੂ ਖਾਲਸਾ ਜੀ ਚੰਗੀ ਹੈ। ਦੁਨੀਆਂ ਦੇ ਉੱਪਰ ਅਸ਼ਟ ਧਾਤਾਂ ਦੇ ਵਿੱਚੋਂ ਸੋਨਾ ਬੜਾ ਉੱਤਮ ਮੰਨਿਆ ਗਿਆ ਹੈ। ਗੁਰੂ ਗਰੀਬ ਨਿਵਾਜ ਕਹਿੰਦੇ ਨੇ ਸੋਨਾ ਤੇ ਇਸ ਮਨੁੱਖਾਂ ਦੇ ਪਾਸਕੂ ਵੀ ਨਹੀਂ ਹੈ, ਉਹ ਵੀ ਨੀਵਾਂ ਹੀ ਰਹਿ ਜਾਂਦਾ ਹੈ। ਆਪਾਂ ਗੁਰੂ ਖਾਲਸਾ ਜੀ ਇਹ ਦੇਹ ਨੂੰ ਫਬਾਉਣ ਵਾਸਤੇ ਸੋਨਾ ਧਾਰਦੇ ਹਾਂ ਔਰ ਸਮਝਦੇ ਹਾਂ ਵੀ ਸੋਨਾ ਪਾ ਲਿਆ, ਮੁੰਦਰਾਂ ਪਾ ਲਈਆਂ, ਛਾਪ ਛੱਲੇ ਪਾ ਲਏ, ਖੌਰਿਆ ਸਾਡੀ ਦੇਹ ਚੰਗੀ ਲੱਗਣ ਲੱਗ ਪਵੇ। ਦੇਹ ਦੇ ਨਾਲੋਂ ਸੋਨਾ ਕੀਮਤੀ ਸਮਝਦੇ ਹਾਂ ਪਰ ਗੁਰੂ ਗਰੀਬ ਨਿਵਾਜ ਕਹਿੰਦੇ ਸੋਨਾ ਤੇ ਕਿਤੇ ਨੀਵਾਂ ਰਹਿ ਜਾਂਦਾ ਹੈ, ਸੋਨੇ ਤੋਂ ਤੇ ਕਿਤੇ ਉੱਚੀ ਸੁੱਚੀ ਇਹ ਮਨੁੱਖਾ ਦੇਹ ਹੈ ਜਿਹੜੀ ਤੈਨੂੰ ਬੰਦਿਆ ਪ੍ਰਾਪਤ ਹੋਈ ਹੈ।
ਗੁਰਮੁਖ ਰੰਗ ਚਲੂਲਾ ਪਾਵੈ ਹਰ 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 ਨਵ ਰੰਗੜੀਆ।
ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਜਨ ਨੇ ਉਹ ਗੁਰੂ ਤੋਂ ਉਪਦੇਸ਼ ਲੈ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੇਮ ਪਾਉਣਾ, ਐਸਾ ਗੂੜਾ ਰੰਗ ਇਹ ਮਨੁੱਖਾ ਦੇਹ ਨੂੰ ਚੜਾਉਂਦੇ ਹਨ ਔਰ ਹਰ ਹਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਜੋ ਨਵਾਂ ਪ੍ਰੇਮ ਦਾ ਰੰਗ ਹੈ ਉਸ ਵਿੱਚ ਆਪਣੇ ਮਨੁੱਖਾ ਜਾਮੇ ਨੂੰ ਰੰਗੜੀਆ ਰੰਗ ਲੈਂਦੇ ਹਨ।
ਇਹ ਦੇਹ ਸੋਭਾ ਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮੈਂ ਦੇਹ ਦੀ ਕਿਆ ਵਡਿਆਈ ਕਰਾਂ, ਇਹ ਦੇਹ ਤੇ ਬਹੁਤ ਬਾਂਕੀ ਨਾਮ ਸੁੰਦਰ ਦਾ ਹੈ। ਇਹ ਦੇਹ ਬੜੀ ਸੁੰਦਰ ਹੈ, ਕਿਉਂ ਸੁੰਦਰ ਹੈ? ਕਿਉਂਕਿ ਇਹ ਮਨੁੱਖਾ ਦੇਹ ਦੇ ਨਾਲ ਕਮਾਈ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇੜੇ ਹੀ ਜਾਪਣ ਲੱਗ ਪੈਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹ ਨੇੜੇ ਹੀ ਦਿਸਦਾ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਜਿਹੜੀਆਂ ਦੂਰੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਇਸ ਵਾਸਤੇ ਮਨੁੱਖਾ ਦੇਹ ਬਹੁਤ ਚੰਗੀ ਹੈ। ਔਰ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਦੇਹ ਦੁਨੀਆਂ ਦੇ ਵਿੱਚ ਸ਼ੋਭਨੀਕ ਕਿਵੇਂ ਹੁੰਦੀ ਹੈ? ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ। ਗੁਰੂ ਖਾਲਸਾ ਜੀ ਜਿਹੜੇ ਨਾਮ ਜਪਦੇ ਨੇ ਉਹ ਦੁਨੀਆਂ ਦੇ ਵਿੱਚ ਸੋਹਣੇ ਲੱਗਦੇ ਹਨ, ਔਰ ਸਾਰੀ ਦੁਨੀਆਂ ਉਹਨਾਂ ਸਤਿਪੁਰਖਾਂ ਨੂੰ ਆ ਕਰਕੇ ਪੂਜਦੀ ਹੈ, ਉਹਨਾਂ ਦੀ ਦੇਹ ਦੀ ਪੂਜਾ ਹੁੰਦੀ ਹੈ, ਉਹਨਾਂ ਸੰਤਾਂ ਦੀ ਸੇਵਾ ਦੇ ਵਿੱਚ ਦੁਨੀਆਂ ਆ ਕਰਕੇ ਲੱਗੀ ਰਹਿੰਦੀ ਹੈ। ਗੁਰੂ ਖਾਲਸਾ ਜੀ ਇਸ ਵਾਸਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਾਮ ਜਪਣ ਦੇ ਨਾਲ ਇਹ ਦੇਹ ਵੀ ਸ਼ੋਭਨੀਕ ਹੋ ਜਾਂਦੀ ਹੈ। ਔਰ ਜੇ ਨਾਮ ਨਹੀਂ ਨਾ ਜਪਿਆ ਫਿਰ ਦੇਹ ਗੁਰੂ ਖਾਲਸਾ ਜੀ ਕਾਮਾਂ ਕੁੱਤਿਆਂ ਤੋਂ ਵੀ ਵੱਧ ਹੈ, ਕਾਮਾਂ ਕੁੱਤਿਆਂ ਦਾ ਵੀ ਮੁੱਲ ਪੈ ਜਾਂਦਾ ਹੈ, ਪਸ਼ੂਆਂ ਦੀ ਖੱਲ ਵਿਕ ਜਾਂਦੀ ਹੈ। ਇਹ ਦੇਹ ਗੁਰੂ ਖਾਲਸਾ ਜੀ ਨਾਮ ਤੋਂ ਬਿਨਾਂ ਕਿਸੇ ਅਰਥੇ ਨਹੀਂ।
ਵੱਡ ਭਾਗੀ ਪਾਈ ਨਾਮ ਸਿਖਾਈ ਜਨ ਨਾਨਕ ਰਾਮ ਉਪਾਈਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਵੱਡ ਭਾਗੀ ਪਾਈ, ਵੱਡੇ ਭਾਗਾਂ ਦੇ ਨਾਲ ਪਾਈ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਔਰ ਇਹ ਦੇਹ ਦਾ ਸਿਖਾਈ ਮਿੱਤਰ ਕੌਣ ਹੈ? ਨਾਮ। ਗੁਰੂ ਖਾਲਸਾ ਜੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਇਹ ਦੇਹ ਦਾ ਸਿਖਾਈ ਮਿੱਤਰ ਹੈ। ਜੇ ਨਾਮ ਜਪਾਂਗੇ ਤਾਂ ਦੇਹ ਵੀ ਗੁਰੂ ਖਾਲਸਾ ਜੀ ਪੂਜਨੀਕ ਹੋ ਜਾਵੇਗੀ ਔਰ ਦੁਨੀਆਂ ਦੇ ਵਿੱਚ ਸੋਹਣ ਲੱਗ ਜਾਵੇਗੀ। ਇਸ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਾਣੇ ਆਪਣੇ ਆਪ ਨੂੰ ਲਿਖ ਕੇ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਭਾਈ ਐਸੀ ਇਹ ਦੇਹ ਰੂਪੀ ਘੋੜੀ ਪ੍ਰਗਟ ਕੀਤੀ ਹੈ, ਜਿਸ ਉੱਪਰ ਚੜ੍ਹ ਕਰਕੇ ਗੁਰਮੁਖ ਨਾਮ ਦੇ ਪ੍ਰਸਾਦ ਦੁਆਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜਾ ਕੇ ਦਰ ਮੱਲਦੇ ਹਨ।
ਦੇਹ ਪਾਵੋ ਜੀਨ ਬੁੱਝ ਚੰਗਾ ਰਾਮ।
ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਅਰਦਾਸ ਕੀਤੀ ਗੁਰੂ ਗਰੀਬ ਨਿਵਾਸ ਜੀ ਘੋੜੀ ਦੇ ਉੱਪਰ ਤੇ ਕਾਠੀ ਵੀ ਪਾਈ ਦੀ ਹੈ, ਇਹ ਮਨੁੱਖਾ ਦੇਹ ਨੂੰ ਘੋੜੀ ਦੀ ਆਖ ਦਿੱਤਾ, ਇਹਦੇ ਉੱਪਰ ਕਾਠੀ ਕਿਹੜੀ ਪਾਉਣੀ ਹੈ? ਮਹਾਰਾਜ ਦੇ ਚਰਨਾਂ ਵਿੱਚ ਇਹ ਸਵਾਲ ਰੱਖਿਆ। ਮਹਾਰਾਜ ਕਹਿੰਦੇ ਮਨੁੱਖਾ ਦੇਹ ਰੂਪੀ ਘੋੜੀ ਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਸੂਝ ਬੂਝ ਰੱਖਣੀ, ਹੇ ਭਾਈ ਇਹ ਕਾਠੀ ਪਾਉਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਬੁੱਝਣਾ ਕਿ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਰਹਿੰਦਾ ਕਿੱਥੇ ਹੈ? ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਘੱਟ ਘੱਟ ਦੇ ਵਿੱਚ ਬੈਠਾ ਹੋਇਆ ਹੈ। ਐਸੀ ਜਿਹੜੀ ਸੂਝ ਬੂਝ ਰੱਖਣੀ ਹੈ, ਇਹ ਭਾਈ ਘੋੜੀ ਦੇ ਉੱਪਰ ਕਾਠੀ ਪਾਉਣੀ ਸਮਝ ਲੈਣਾ ਕਰੋ।
ਚੜ ਲੰਗਾ ਜੀ ਬਿਖਮ ਭੁਯੰਗਾ ਰਾਮ।
ਸੱਜੇ ਪਾਤਸ਼ਾਹ ਜੀ ਕਹਿੰਦੇ ਇੰਜ ਕਾਠੀ ਪਾ ਕਰਕੇ ਨਾ ਗਿਆਨ ਦੀ ਸੂਝ ਬੂਝ ਦੀ, ਔਰ ਇਹ ਜੋ ਕਠਿਨ ਭਵਜਲ ਸਮੁੰਦਰ ਹੈ ਇਹਦੇ ਤੋਂ ਭਾਈ ਪਾਰ ਲੰਘ ਜਾਈਦਾ ਹੈ। ਭੁਯੰਗਾ ਦਾ ਅਰਥ ਗੁਰੂ ਖਾਲਸਾ ਜੀ ਸੰਪਰਦਾਇ ਵਿਦਵਾਨਾਂ ਨੇ ਪ੍ਰਕਰਨ ਦੇ ਮੁਤਾਬਕ ਭਵਜਲ ਸਮੁੰਦਰ ਵੀ ਕੀਤਾ ਹੈ, ਔਰ ਕੋਸ਼ਕਾਰਾਂ ਨੇ ਗੁਰੂ ਖਾਲਸਾ ਜੀ ਭੁਯੰਗਾ ਦਾ ਅਰਥ ਕੀਤਾ ਹੈ ਸੱਪ। ਭੋਏ ਨਾਮ ਧਰਤੀ ਦਾ ਹੈ, ਅੰਗ ਨਾਮ ਸਰੀਰ ਦਾ ਹੈ। ਤੁਰਨ ਵੇਲੇ ਜਿਹਦਾ ਸਾਰਾ ਸਰੀਰ ਧਰਤੀ ਉੱਪਰ ਲੱਗੇ ਭਾਵ ਰਿੜ ਕੇ ਚੱਲੇ ਉਹ ਗੁਰੂ ਖਾਲਸਾ ਜੀ ਸੱਪ ਹੁੰਦਾ ਹੈ। ਕੋਸ਼ਕਾਰ ਭਯੰਗਾ ਦਾ ਅਰਥ ਸੱਪ ਕਰਦੇ ਹਨ। ਇਹ ਸੰਸਾਰ ਗੁਰੂ ਖਾਲਸਾ ਜੀ ਸੱਪ ਦੀ ਨਿਆਈ ਹੈ। ਇਹਦੇ ਵਿੱਚ ਵਿਕਾਰਾਂ ਦੀ ਜ਼ਹਿਰ ਭਰੀ ਹੋਈ ਹੈ, ਵਿਸ਼ਿਆਂ ਦੇ ਇਹਦੇ ਵਿੱਚ ਵਲ ਪਏ ਹੋਏ ਹਨ। ਔਰ ਰਸਤੇ ਦੇ ਵਿੱਚ ਗੁਰੂ ਖਾਲਸਾ ਜੀ ਸੱਪ ਪਿਆ ਹੋਵੇ ਨਾ, ਉਹਨੂੰ ਪਾਰ ਕਰਨ ਲੱਗਿਆਂ, ਉਹਨੂੰ ਟੱਪਣ ਲੱਗਿਆਂ ਬੜਾ ਡਰ ਆਉਂਦਾ ਹੈ। ਵੱਡੇ ਹੀਰੇ ਵਾਲਾ ਹੀ ਗੁਰੂ ਖਾਲਸਾ ਜੀ ਸੱਪ ਨੂੰ ਟੱਪ ਕਰਕੇ ਅੱਗੇ ਲੰਘਦਾ ਹੈ, ਨਹੀਂ ਤੇ ਮੇਰੇ ਵਰਗੇ ਤੇ ਐਂ ਕੰਬੀ ਜਾਂਦੇ ਨੇ। ਰਾਤ ਰੱਸੀ ਪਈ ਹੋਵੇ ਤੇ ਰੱਸੀ ਨੂੰ ਵੇਖ ਕੇ ਹੀਆ ਨਹੀਂ ਪੈਂਦਾ ਵੀ ਗਾਂਹ ਲੰਘ ਜਾਈਏ, ਉਹ ਸੱਪ ਸਮਝ ਕੇ ਉੱਥੇ ਅਟਕੇ ਰਹਿੰਦੇ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸੰਸਾਰ ਵੀ ਭਾਈ ਸੱਪ ਦੀ ਨਿਆਈ ਹੈ, ਔਰ ਜਿਹੜਾ ਘੋੜੀ ਉੱਪਰ ਚੜਿਆ ਹੋਵੇ ਉਹਨੂੰ ਫਿਰ ਕਾਹਦਾ ਡਰ, ਉਹ ਤੇ ਛਾਲ ਮਰਾ ਕੇ ਤੇ ਅੱਗੇ ਲੰਘ ਜਾਂਦਾ ਹੈ। ਇੱਦਾਂ ਹੀ ਭਾਈ ਇਹ ਮਨੁੱਖਾ ਜਨਮ ਘੋੜੀ ਦੀ ਨਿਆਈ ਹੈ, ਔਰ ਇਹਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਸੂਝ ਬੂਝ ਰੱਖਣੀ, ਇਹ ਕਾਠੀ ਪਾਈ ਹੋਈ ਹੈ। ਔਰ ਐਸੀ ਘੋੜੀ ਉੱਪਰ ਚੜ ਕਰਕੇ ਮਹਾਤਮਾ ਜਨ, ਗੁਰਮੁਖ ਜਨ ਸੰਸਾਰ ਰੂਪੀ ਸਰਪ ਨੂੰ ਵੀ ਪਾਰ ਕਰ ਜਾਂਦੇ ਹਨ।
ਬਿਖਮ ਭਯੰਗਾ ਅਨਤ ਤਰੰਗਾ ਗੁਰਮੁਖ ਪਾਰ ਲੰਘਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਵਜਲ ਬਹੁਤ ਵੱਡਾ ਸਮੁੰਦਰ ਹੈ, ਔਰ ਜਿਹਦੇ ਵਿੱਚ ਜਨਮ ਮਰਨ ਰੂਪੀ ਬਹੁਤ ਤਰੰਗਾ ਹਨ, ਔਰ ਗੁਰਮੁਖਾਂ ਨੂੰ ਇਹ ਮਨੁੱਖਾ ਦੇਹ ਰੂਪੀ ਘੋੜੀ ਅੱਗੇ ਪਾਰ ਲੰਘਾ ਦਿੰਦੀ ਹੈ। ਇੱਦਾਂ ਹੀ ਗੁਰੂ ਖਾਲਸਾ ਜੀ ਦੂਜਾ ਅਰਥ ਇੱਦਾਂ ਹੈ, ਇਹ ਸੰਸਾਰ ਸਮੁੰਦਰ ਬਹੁਤ ਵੱਡਾ ਸੱਪ ਹੈ, ਔਰ ਤਰੰਗਾ ਨਾਮ ਵਲਦਾ ਹੈ, ਜਿਹਦੇ ਵਿੱਚ ਗੁਰੂ ਖਾਲਸਾ ਜੀ ਜਨਮ ਮਰਨ ਰੂਪੀ ਬੜੇ ਵਲ ਪਏ ਹੋਏ ਨੇ, ਵਿਕਾਰਾਂ ਰੂਪੀ ਬੜੇ ਵਲ ਚੱਲ ਨੇ। ਔਰ ਜਿਹੜਾ ਮਨੁੱਖਾ ਦੇਹ ਰੂਪੀ ਘੋੜੀ ਉੱਪਰ ਚੜ੍ਹਦਾ ਹੈ ਉਹ ਭਾਈ ਇਸ ਨੂੰ ਪਾਰ ਲੰਘ ਜਾਂਦਾ ਹੈ।
ਹਰ ਬੋਹਿਤ ਚੜ ਵੱਡ ਭਾਗੀ ਲੰਘੈ ਗੁਰ ਖੇਵਟ ਸ਼ਬਦ ਤਰਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖਾਂ ਦੇ ਰੂਪੀ ਘੋੜੀ ਕਿਸੇ ਜਹਾਜ਼ ਨੂੰ ਘੱਟ ਨਹੀਂ ਹੈ, ਇਹ ਹਰੀ ਦਾ ਹੀ ਜਹਾਜ਼ ਹੈ, ਜਿਹਦੇ ਉੱਪਰ ਚੜ ਕਰਕੇ ਵੱਡੇ ਭਾਗਾਂ ਦੁਆਰਾ ਭਵਜਲ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਸਿੱਖਾਂ ਨੇ ਅੱਗੇ ਮਹਾਰਾਜ ਦੀ ਅਰਦਾਸ ਕੀਤੀ ਚਰਨਾਂ ਕਮਲਾਂ ਵਿੱਚ ਹੀ, ਮਹਾਰਾਜ ਜਹਾਜ਼ ਨੂੰ ਚਲਾਉਣ ਵਾਲਾ ਤੇ ਮਲਾਹ ਵੀ ਹੁੰਦਾ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਲਾਹ ਹਨ, ਜਿਹੜੇ ਦੇਹ ਰੂਪੀ ਜਹਾਜ਼ ਨੂੰ ਚਲਾਉਂਦੇ ਨੇ, ਉਪਦੇਸ਼ ਦੁਆਰਾ ਚੱਪੂ ਮਾਰ ਮਾਰ ਕੇ ਅੱਗੇ ਤੋਰਦੇ ਨੇ ਪਰਮਾਰਥ ਦੇ ਰਸਤੇ ਉੱਪਰ, ਔਰ ਸ਼ਬਦ ਦੇ ਦੁਆਰਾ ਗੁਰੂ ਖਾਲਸਾ ਜੀ ਇਹ ਮਨੁੱਖਾ ਦੇ ਤਰਦੀ ਜਾਂਦੀ ਹੈ, ਭਵਜਲ ਤੋਂ ਪਾਰ ਲੰਘਦੀ ਜਾਂਦੀ ਹੈ।
ਅਨ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ।
ਕਹਿੰਦੇ ਜਿਨ੍ਹਾਂ ਉੱਪਰ ਗੁਰੂ ਨਾਨਕ ਦੀ ਕਿਰਪਾ ਹੋਈ ਹੈ, ਜਿਨ੍ਹਾਂ ਦੀ ਦੇਹ ਪਰਮਾਰਥ ਦੇ ਰਸਤੇ ਉੱਪਰ ਚੱਲ ਪਈ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੁਆਰਾ ਰਾਤ ਦਿਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਵਾਹਿਗੁਰੂ ਵਾਹਿਗੁਰੂ ਗੁਣ ਗਾਉਂਦੇ ਨੇ, ਔਰ ਹਰ ਰੰਗੀ ਹਰੇਕ ਰੰਗ ਵਿੱਚ, ਭਾਵੇਂ ਉਹ ਦੁੱਖ ਵਿੱਚ ਹੋਣ ਭਾਵੇਂ ਸੁੱਖ ਵਿੱਚ ਹੋਣ, ਹਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਉਹ ਮਸਤ ਰਹਿੰਦੇ ਹਨ। ਦੁੱਖ ਵਿੱਚ ਵੀ ਉਹਨਾਂ ਨੂੰ ਪ੍ਰੇਮ ਦਾ ਰੰਗ ਚੜਿਆ ਰਹਿੰਦਾ ਹੈ, ਸੁਖ ਵਿੱਚ ਵੀ ਭਾਈ ਉਹਨਾਂ ਨੂੰ ਪ੍ਰੇਮ ਦਾ ਰੰਗ ਚੜਿਆ ਰਹਿੰਦਾ ਹੈ।
ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ।
ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹਨਾਂ ਨੇ ਨਿਰਵਾਣ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਜਨਮ ਮਰਨ ਕੱਟਣ ਵਾਲੀ ਜੋ ਨਿਰਵਾਣ ਪਦਵੀ ਹੈ ਉਹਨੂੰ ਪ੍ਰਾਪਤ ਕਰ ਲੈਂਦੇ ਹਨ। ਹਰ ਉੱਤਮ ਹਰ ਪਦ ਚੰਗਾ, ਉੱਤਮ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਔਰ ਜੋ ਹਰੀ ਦੀ ਤੁਰਿਆ ਪਦਵੀ ਹੈ ਨਾ, ਚੰਗਾ ਨਾਮ ਭਲੀ ਪ੍ਰਕਾਰ ਉਹ ਪ੍ਰਾਪਤ ਕਰ ਲੈਂਦੇ ਨੇ ਔਰ ਤੁਰਿਆ ਅਵਸਥਾ ਦੇ ਵਿੱਚ ਸਦਾ ਲਈ ਰੰਗ ਮਾਣਦੇ ਨੇ।
ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ।
ਗੁਰਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਗਰੀਬ ਨਿਵਾਸ ਜਿਹੜੀ ਘੋੜੀ ਹੁੰਦੀ ਹੈ ਨਾ, ਉਹਦੇ ਮੁਖ ਦੇ ਵਿੱਚ ਲਗਾਮ ਪਾਈ ਦੀ ਹੈ। ਲਗਾਮਾਂ ਦੋ ਤਰੀਕੇ ਦੀਆਂ ਹੁੰਦੀਆਂ ਨੇ, ਇੱਕ ਤੇ ਸਿੱਧਰੀ ਲਗਾਮ ਹੁੰਦੀ ਹੈ, ਇੱਕ ਜਿਹੜਾ ਜਾਨਵਰ ਗੁਰੂ ਖਾਲਸਾ ਜੀ ਖਰਾਬ ਕਰੇ ਨਾ, ਉਹਦੇ ਮੂੰਹ ਦੇ ਵਿੱਚ ਕੰਡਿਆਂ ਵਾਲੀ ਲਗਾਮ ਪਾਉਂਦੇ ਨੇ, ਤਾਂ ਕਿ ਥੋੜ੍ਹੀ ਜਿਹੀ ਖਿੱਚ ਮਾਰਨ ਦੇ ਨਾਲ ਉਹਨੂੰ ਪੀੜਾ ਮਹਿਸੂਸ ਹੋਵੇ ਔਰ ਉਹ ਖਬਰੂ ਖਰਾਬੀ ਨਾ ਕਰੇ, ਸਿੱਧੇ ਮਾਰਗ ਦੇ ਉੱਪਰ ਚੱਲੇ। ਉਹਨੂੰ ਗੁਰੂ ਖਾਲਸਾ ਜੀ ਕੋਸ਼ਕਾਰਾਂ ਨੇ ਕੜਿਆਲ ਲਿਖਿਆ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਦੇਹ ਰੂਪੀ ਘੋੜੀ ਹੈ ਭਾਈ ਔਰ ਮਨ ਰੂਪੀ ਮੁੱਖ ਹੈ ਔਰ ਉਹਦੇ ਵਿੱਚ ਜੋ ਗੁਰੂ ਦਾ ਦ੍ਰਿੜ ਕਰਾਇਆ ਗਿਆਨ ਹੈ ਨਾ, ਉਹ ਕੜਿਆਲ ਹੈ। ਇੰਜ ਮਨੁੱਖਾ ਦੇਹ ਰੂਪੀ ਘੋੜੀ ਔਰ ਮਨ ਰੂਪੀ ਮੁਖੜੇ ਦੇ ਵਿੱਚ ਗੁਰੂ ਦਾ ਜੋ ਦ੍ਰਿੜ ਕਰਾਇਆ ਹੋਇਆ ਅਪਰੋਕਸ਼ ਬ੍ਰਹਮ ਗਿਆਨ ਹੈ, ਉਹ ਭਾਈ ਕੜਿਆਲ ਲਗਾਮ ਪਾਉਣਾ ਹੈ ਔਰ ਜਿਹਦੇ ਨਾਲ ਗੁਰੂ ਖਾਲਸਾ ਜੀ ਇਹ ਮਨੁੱਖਾ ਦੇਹ ਰੂਪੀ ਘੋੜੀ ਸਿੱਧੀ ਪਰਮਾਰਥ ਦੇ ਰਸਤੇ ਉੱਪਰ ਚੱਲਦੀ ਹੈ।
ਤਨ ਪ੍ਰੇਮ ਹਰ ਚਾਪਕ ਲਾਇਆ ਰਾਮ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਗੁਰੂ ਖਾਲਸਾ ਜੀ ਪ੍ਰੇਮ ਦਾ ਗ੍ਰੰਥ ਲਿਖਿਆ ਹੈ, ਜਿਹਨੂੰ ਕਈ ਵਿਦਵਾਨਾਂ ਨੇ ਆਖਿਆ ਇਹ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਵੀ ਹਰਦਾਸ ਦੀ ਰਚਨਾ ਹੈ ਔਰ ਕਈਆਂ ਨੇ ਗੁਰੂ ਖਾਲਸਾ ਜੀ ਉਹਨੂੰ ਕਵੀ ਕੇਵਲ ਦੀ ਰਚਨਾ ਮੰਨਿਆ ਹੈ। ਪਿਆਰਾ ਸਿੰਘ ਜੀ ਪਦਮ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਲਿਖਿਆ ਹੈ ਔਰ ਉਹਦੇ ਉੱਪਰ ਪਾਤਸ਼ਾਹੀ ਦਸਵੀਂ ਦੀ ਮੋਹਰ ਵੀ ਲੱਗੀ ਹੈ। ਗੁਰੂ ਖਾਲਸਾ ਸਾਹਿਬ ਸੰਗਤ ਜੀ ਉਹਦੇ ਵਿੱਚ ਪ੍ਰੇਮ ਦੀ ਗੱਲ ਲਿਖੀ ਹੋਈ ਹੈ। ਮਹਾਰਾਜ ਸਾਹਿਬ ਜੀ ਨੇ ਪ੍ਰੇਮ ਦੀ ਵਿਆਖਿਆ ਕੀਤੀ ਹੋਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਗੁਰੂ ਖਾਲਸਾ ਜੀ ਨਾ ਕੋਈ ਸੂਰਮਾ, ਨਾ ਕੋਈ ਦਾਨੀ, ਨਾ ਕੋਈ ਜਾਚਕ ਔਰ ਨਾ ਕੋਈ ਵਿਦਵਾਨ ਦੁਨੀਆਂ ਦੇ ਉੱਪਰ ਨਾ ਹੋਇਆ ਹੈ ਅਤੇ ਨਾ ਹੀ ਹੋਣਾ ਹੈ। 14 ਜੰਗਾਂ ਗੁਰੂ ਖਾਲਸਾ ਜੀ ਕੀਤੀਆਂ ਔਰ 14 ਜੰਗਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਜੇ ਪ੍ਰਾਪਤ ਕੀਤੀ, ਕੋਈ ਛੋਟੀ ਬਾਤ ਨਹੀਂ ਹੈ। ਜੰਗ ਤੇ ਇੱਕ ਨਹੀਂ ਜਿੱਤੀ ਜਾਂਦੀ। ਔਰ ਫਿਰ ਸਿੱਖਾਂ ਨੂੰ ਗੁਰੂ ਖਾਲਸਾ ਜੀ ਉਹ ਜਿਹਾ ਅੰਮ੍ਰਿਤ ਦਿੱਤਾ ਜਿਸ ਅੰਮ੍ਰਿਤ ਨੂੰ ਪੀ ਕਰਕੇ ਜਨਮ ਮਰਨ ਕੱਟਿਆ ਜਾਂਦਾ ਹੈ। ਫਿਰ ਗੁਰੂ ਖਾਲਸਾ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਦੇ ਮੋਹਰੇ ਹੋ ਕੇ ਜਾਚਕ ਬਣ ਕੇ ਆਖਿਆ, ਹੁਣ ਅੰਮ੍ਰਿਤ ਮੇਰੇ ਕੋਲੋਂ ਤੇ ਛਕ ਲਿਆ, ਮੈਨੂੰ ਵੀ ਦੇ ਦਿਓ। ਗੁਰੂ ਖਾਲਸਾ ਜੀ ਦੁਨੀਆਂ ਦੇ ਤਖਤੇ ਉੱਪਰ ਗੁਰੂ ਬੜੇ ਹੋਏ ਨੇ, ਗੁਰੂ ਦਿੰਦੇ ਨੇ, ਵੱਡੇ ਥਾਂ ਤੇ ਬੈਠਦੇ ਨੇ, ਐਸਾ ਦੁਨੀਆਂ ਦੇ ਉੱਪਰ ਕੋਈ ਗੁਰੂ ਨਹੀਂ ਹੋਇਆ ਜਿਹਨੇ ਆਪਣੇ ਸਿੱਖਾਂ ਦੇ ਅੱਗੇ ਨੀਵੇਂ ਬਹਿ ਕੇ ਆਖਿਆ ਹੋਵੇ, ਖਾਲਸਾ ਮੇਰਾ ਸਤਿਗੁਰ ਪੂਰਾ, ਔਰ ਖਾਲਸੇ ਦੇ ਕੋਲੋਂ ਮੰਗ ਰੱਖੀ ਹੋਵੇ ਵੀ ਮੈਨੂੰ ਵੀ ਅੰਮ੍ਰਿਤ ਦੇ ਦਿਓ। ਦੁਨੀਆਂ ਦੇ ਵਿੱਚ ਜਾਚਕ ਬੜੇ ਨੇ ਪਰ ਗੁਰੂ ਗੋਬਿੰਦ ਸਿੰਘ ਵਰਗਾ ਜਾਚਕ ਕੋਈ ਨਹੀਂ ਹੈ। ਗੁਰੂ ਖਾਲਸਾ ਜੀ ਦੁਨੀਆਂ ਦੇ ਉੱਪਰ ਵਿਦਵਾਨ ਬੜੇ ਨੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਵਿਦਵਾਨ ਕੋਈ ਨਹੀਂ। ਫਾਰਸੀ ਅਰਬੀ ਦੇ ਵਿੱਚ ਗੁਰੂ ਖਾਲਸਾ ਜੀ ਇੱਕ ਵਿਦਵਾਨ ਦੀ ਪਦਵੀ ਹੈ ਹਫਤ ਖਾਂ। ਹਫਤ ਖਾਂ ਉਹਨੂੰ ਕਹਿੰਦੇ ਜਿਹੜਾ 7 ਬੋਲੀਆਂ ਪੜ੍ਹਿਆ ਹੋਵੇ, ਉਹਨੂੰ ਕਹਿੰਦੇ ਬੰਦਾ ਹਫਤ ਖਾਂ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਰਚਨਾ ਸ੍ਰੀ ਜਾਪ ਸਾਹਿਬ, ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ 7 ਬੋਲੀਆਂ ਗੁਰੂ ਖਾਲਸਾ ਜੀ ਵਰਤੀਆਂ ਜੀ, ਔਰ ਕਿੰਨੀ ਆਜੂ ਵਿੱਚ ਮਹਾਰਾਜ ਨੇ ਜਾਪ ਸਾਹਿਬ ਉਚਾਰਨ ਕੀਤਾ। ਪੰਡਿਤ ਨਿਹਾਲ ਸਿੰਘ ਜੀ ਨੇ ਜਾਪ ਸਾਹਿਬ ਦਾ ਟੀਕਾ ਕੀਤਾ, ਉਹਦੇ ਵਿੱਚ ਲਿਖਿਆ ਇਹ ਵੀ 11 ਸਾਲ ਦੀ ਉਮਰ ਵਿੱਚ ਬਾਜਾਂ ਵਾਲੇ ਨੇ ਜਾਪ ਸਾਹਿਬ ਲਿਖਿਆ। ਰਹਿਤਨਾਮਿਆਂ ਵਿੱਚ ਵੀ ਐਸਾ ਹੀ ਜ਼ਿਕਰ ਮਿਲਦਾ ਹੈ। 11 ਸਾਲ ਦੀ ਉਮਰ ਦੇ ਵਿੱਚ ਹੀ सत बोलियां दा इस्तेमाल करके एक अजीम रचना करन वाले हबत खां गुरु गोबिंद सिंह साहब जी होए हन। ये महाराज साहब जी ने वीर रस दे काव्य लिखे वह भी अद्भुत, और ये प्रेम रस दा महाराज ने काव्य लिखिया वह भी अद्भुत काव्य है। उहदे विच महाराज कहंदे, अरे प्रेम तुझ क्या कहूं, तू तो बुरी बुलाए, प्रेमी को बहुराए कह बुन प्रीतम दियो बहुराए। अरे प्रेम तेनू मैं की आखा, तू ते दुनिया ते बुरी बुलाए, कदे तू भगतां दे मन विच जाके भगतां नू भड़थू पा दिना है, और जदो भगतां दे मन विच प्रेम दी चंगियाड़ी जागदी फिर प्रीतम वाहिगुरु अकाल पुरख परमेश्वर भी प्रेम दे विच आके कमला होया भगतां दे पिछे लगिया फिरदा है। अरे प्रेम तेरिया क्या बातां हन। महाराज साहब जी ने भगतां दा जीवन लिखिया, कबीर दा, भगत रविदास जी दा, भगत फरीद जी दा, और क्या प्रेम दे पंध उपर चल करके उन्होंने वाहिगुरु अकाल पुरख परमेश्वर की प्राप्ति की। गुरु गोबिंद सिंह साहब जी प्रेम दे पुजारी, आप जी दे बोल ने साच कहो सुन लेहो सब है, जिन प्रेम कियो तिन ही प्रभ पायो। महाराज साहब जी ने प्रेम वाहिगुरु अकाल पुरख परमेश्वर नु मिलन दा सब तो उच्चा सुचा रस्ता बताया है। सिखा ने अरदास की, महाराज घोड़ी नू ते चाबक मारी दे ने जे ना तुरे, ये मनुखा दे रूपी घोड़ी नू केड़े चाबक मारने है। महाराज कहंदे, हरी दे प्रेम दे आखो सतनाम श्री वाहिगुरु। हरी दा प्रेम अपने मना विच प्रगट करके और प्रेम दे चाबक मार मार के इदा ये मनुखा दे नू सेवा और सिमरन दे मार्ग उपर तोरना है। महाराज साहब जी कहंदे, तन प्रेम हर चाबक लाया राम। वाहेगुरु अकाल पुरख परमेश्वर ने ये प्रेम दे चाबक भई बख्शे हन मनुखा दे रूपी घोड़ी नू लाउन वास्ते।
तन प्रेम हर हर लाए चाबक, मन जिणै गुरमुख जीतिया।
गुरु गरीब नवाज कहंदे, जिन्ना ने मनुखा दे रूपी घोड़ी नू प्रेम दे चाबक लाए ने उन्हां ने भाई मन भी जित लिया है, और मन नू जित करके उन्हां गुरमुखा ने सारे संसार नू जित लिया है। मन जीतै जग जीत, ऐसी अवस्था नू प्राप्त हो गए ने।
अकड़ो कढ़ावे शब्द पावे, अपियो हर रस पीतिया।
हां, ना घड़न वाला जो वाहेगुरु अकाल पुरख परमेश्वर दा वाहेगुरु शब्द है गुरु खालसा जी, ओ उन्हां ने प्राप्त कर लिया है। ना घड़िया जान वाला मन, और मन नू भी जो घड़ के रख दवे वाहेगुरु शब्द ओदी प्राप्ति करके, अपियो अमृत रस उन्हां ने इदां भाई पी लेना कीता है जिन्हां ने प्रेम दे चाबक लाए हन मनुखा दे ताई।
सुन श्रवण बाणी गुर बखाणी, हर रंग तुरी चढ़ाया।
गुरु नानक साहिब जी दी उचारण कीती होई बाणी नू सुन करके मन बुद्ध रूपी कन्ना द्वारा उन्हां ने तुरी नाम घोड़ी दा है दे रूपी घोड़ी नू हरी दे प्रेम दा रंग चढ़ा लेना कीता है।
महामार्ग पंथ बिखड़ा, जन नानक पार लंघाया।
ये संसार समुंदर दा जो बिखड़ा पंध है ओदे उपर गुरु खालसा जी जेड़े गुरमुख चले ने मनुखा दे रूपी घोड़ी उपर चढ़ करके, गुरु रामदास साहिब जी कहंदे उन्हां नूं गुरु नानक साहिब जी ने अपने उपदेश द्वारा पार लंघा दिता है।
घोड़ी तेजन दे राम उपाइया राम।
इंज महाराज साहिब जी कहंदे, मनुखा दे रूपी घोड़ी ये भाई वाहिगुरु अकाल पुरख परमेश्वर ने प्रगट कीती है।
जित हर हर प्रभ जापै, सा धन धन थुखाइया राम।
हां, जिस घोड़ी उपर चढ़ करके वाहिगुरु अकाल पुरख परमेश्वर नेड़े ही जापदा है, और जिन्हां जीव रूपी स्त्रियां ने इदां वाहेगुरु अकाल पुरख परमेश्वर की प्राप्ति की है, मनुखा देह रूपी घोड़ी उपर चढ़ करके महाराज साहब जी कहंदे ओ धन ने जीव रूपी स्त्रियां और वह दया रूपी घोड़िया भी भाई धन हैं। तुखाई गुरु खालसा जी इत्थे पद आया है, उहदा पद हुंदा है तुखार। तुखार का अर्थ कोशकारां ने ऊठ भी किया है तो घोड़ा भी किया है। किसी बोली विच ऊठ अर्थ है, किसी बोली दे विच घोड़ा जां घोड़ी अर्थ है। जथा प्रकरणम तथा अर्थम, जिदां दा प्रकरण होवे उदां दा अर्थ कर दो, यह संप्रदाय विद्वान बोलते हैं। इत्थे गुरु खालसा जी तुखाइया का अर्थ घोड़ी जां घोड़ियां हैं, ਉਹ ਮਨੁੱਖਾ ਦੇ ਰੂਪੀ ਘੋੜੀਆਂ ਵੀ ਭਾਈ ਧਨ ਹਨ।
ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਬਾਸੈ, ਧੁਰ ਪਾਇਆ ਕਿਰਤ ਜੁੜੰਦਾ।
ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਮਨੁੱਖਾ ਦੇਹ ਦੁਆਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇੜੇ ਜਾਪਿਆ ਹੈ, ਉਹ ਜੀਵ ਰੂਪੀ ਇਸਤਰੀਆਂ ਧਨ ਨੇ ਭਾਈ, ਧੁਰ ਦਰਗਾਹ ਤੋਰ ਕੀਤੇ ਹੋਏ ਕਰਮਾਂ ਦੁਆਰਾ ਇਹੋ ਜਿਹਾ ਗੁਰੂ ਦੇ ਨਾਲ ਸੁਮੇਲ ਜੁੜਦਾ ਹੈ, ਤਾਂ ਗੁਰੂ ਉਪਦੇਸ਼ ਦੁਆਰਾ ਮਨੁੱਖਾ ਦੇਹ ਨੂੰ ਘੋੜੀ ਬਣਾ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਚੜ ਦੇਹੜ ਘੋੜੀ ਬਿਖਮ ਲੰਘਾਏ, ਮਿਲ ਗੁਰਮੁਖ ਪਰਮਾਨੰਦ।
ਸਤਿਗੁਰੂ ਸਾਹਿਬ ਜੀ ਕਹਿੰਦੇ ਦੇਹ ਰੂਪੀ ਘੋੜੀ ਉੱਪਰ ਚੜ ਕਰਕੇ ਇਹ ਬਿਖਮ ਭਵਜਲ ਸੰਸਾਰ ਨੂੰ ਪਾਰ ਲੰਘਾ ਕਰਕੇ ਜਿਹੜੇ ਗੁਰਮੁਖ ਨੇ ਉਹ ਪਰਮ ਆਨੰਦ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਭਾਈ ਏਦਾਂ ਜਾ ਮਿਲਦੇ ਹਨ।
ਹਰ ਹਰ ਕਾਜ ਰਚਾਇਆ ਪੂਰੈ, ਮਿਲ ਸੰਤ ਜਨਾ ਜੰਜ ਆਈ।
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਸ਼ਬਦ ਦਾ ਭੋਗ ਪਾਉਂਦੇ ਨੇ ਔਰ ਭੋਗਦੇ ਕਹਿੰਦੇ ਹੇ ਭਾਈ, ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਵਿਆਹ ਦੀ ਘੋੜੀ ਤੁਹਾਨੂੰ ਸੁਣਾਈ ਹੈ। ਇੱਦਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਆਨੰਦਾਂ ਦਾ ਕਾਰਜ ਰਚਾਇਆ ਹੈ ਔਰ ਸੰਤ ਜਨਾਂ ਦੀ ਜੰਝ ਲੈ ਕਰਕੇ ਆਉਂਦਾ ਹੈ ਔਰ ਮਨੁੱਖਾ ਦੇਹ ਉੱਪਰ ਜੀਵ ਰੂਪੀ ਇਸਤਰੀ ਨੂੰ ਚੜਾ ਕਰਕੇ ਆਪਣੇ ਨਾਲ ਲੈ ਜਾਂਦਾ ਵਿਆਹ ਕਰਕੇ।
ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ।
ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਇੱਦਾਂ ਜੀਵ ਰੂਪੀ ਇਸਤਰੀਆਂ ਵਾਹਿਗੁਰੂ ਦੀ ਪ੍ਰਾਪਤੀ ਕਰਦੀਆਂ ਨੇ ਔਰ ਖੁਸ਼ੀਆਂ ਕਰਦੀਆਂ ਨੇ ਸੰਤ ਜਨਾਂ ਦੇ ਨਾਲ ਮਿਲ ਕੇ ਜਿਹੜੇ ਵਾਹਿਗੁਰੂ ਨੂੰ ਪਾ ਲੈਂਦੇ ਨੇ ਉਹ ਇੱਕ ਦੂਜੇ ਨੂੰ ਵਧਾਈਆਂ ਬਖਸ਼ਦੇ ਨੇ। ਐਸਾ ਮਹਾਰਾਜ ਸਾਹਿਬ ਜੀ ਨੇ ਘੋੜੀਆਂ ਦੇ ਸਿਰਲੇਖ ਹੇਠ ਇਹ ਉਪਦੇਸ਼ ਬਖਸ਼ਿਆ ਹੈ। ਵੱਡਾ ਸ਼ਬਦ ਸੀ ਗੁਰੂ ਖਾਲਸਾ ਜੀ ਜਿੰਨੀ ਮਹਾਰਾਜ ਨੇ ਸਮਤ ਬਖਸ਼ੀ, ਥੋੜੇ ਸਮੇਂ ਦੇ ਵਿੱਚ ਆਪ ਗੁਰਸੰਗਤਾਂ ਦੇ ਨਾਲ ਇਹ ਵਿਖਿਆਨ ਕਰਨ ਦਾ ਯਤਨ ਕੀਤਾ ਹੈ। ਦਾਸ ਮਿਸਲ ਸ਼ਹੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ 16ਵੇਂ ਜਥੇਦਾਰ ਸਿੰਘ ਸਾਹਿਬ, ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਜੀ ਔਰ ਸੰਤ ਬਾਬਾ ਗੁਰਦੇਵ ਸਿੰਘ ਜੀ ਗੁਰਦੁਆਰਾ ਸ਼ਹੀਦੀ ਬਾਗ ਵਾਲੇ ਮਹਾਂਪੁਰਖ, ਉਹਨਾਂ ਵੱਲੋਂ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੀ ਜਥੇਦਾਰ ਨੇ ਔਰ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਮੁੱਖ ਗ੍ਰੰਥੀ ਹਨ ਔਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਦੀ ਕਿਰਪਾ ਦੁਆਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਬੈਠਣ ਦਾ ਇਹ ਸੁਭਾਗੀ ਸਮਾਂ ਪ੍ਰਾਪਤ ਹੋਇਆ ਹੈ। ਔਰ ਮਿਸਲ ਸ਼ਹੀਦਾਂ ਤਰਨਾ ਦਲ ਵੱਲੋਂ ਦਾਸ ਇਹ ਹਾਜ਼ਰੀ ਲਵਾਉਂਦਾ ਹੈ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਿਆਖਿਆ ਔਰ ਮਹਾਰਾਜ ਦੇ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨੀ ਬੇਅੰਤ ਭੁੱਲਾਂ ਹੋ ਗਈਆਂ। ਆਪ ਗੁਰੂ ਕੇ ਸੰਗਤ ਨੇ ਬਖਸ਼ ਲੈਣਾ ਅੱਗੇ ਵਾਸਤੇ ਸਮਤ ਬਖਸ਼ਣੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੋ ਜੀ।
ਹਰ ਹਰ ਕਾਜ ਰਚਾਇਆ ਪੂਰੈ, ਮਿਲ ਸੰਤ ਜਨਾ ਜੰਜ ਆਈ। ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।